ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ, ਧਰਮ ਜਾਂ ਮਜ਼ਹਬ, ਭਾਗ ਪਹਿਲਾ। ਅਕਾਲ ਪੁਰਖ ਪਰਮੇਸ਼ਰ ਪ੍ਰੇਮ ਪੁਰਖ ਹੈ, ਅਤ ਪ੍ਰੀਤਮ ਹੈ, ਪ੍ਰੇਮ ਸਰੂਪ ਹੈ। ਇਸ ਲਈ ਉਸਦਾ ਹੁਕਮ ਕਵਾਓ, ਉਸਦੀ ਬਾਣੀ ਵੀ ਅਪਾਰ, ਮੁਕੰਮਲ ਅਤੇ ਪ੍ਰੇਮਮਈ ਹੈ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣਿਆ ਰਾਮ ਰਾਜੇ। ਪ੍ਰੇਮ ਪਦਾਰਥ ਨਾਮ ਹੈ ਭਾਈ, ਮਾਇਆ ਮੋਹ ਬਿਨਾਸ। ਇਸ ਤਰ੍ਹਾਂ ਅਕਾਲ ਪੁਰਖ ਪ੍ਰੇਮ ਸਰੂਪ ਹੋ ਕੇ ਸਾਰੀ ਕਾਇਨਾਤ ਵਿੱਚ ਸ਼ਬਦ ਦੁਆਰਾ ਰਵ ਰਿਹਾ ਭਰਪੂਰ ਹੈ। ਹਾਂਜੀ, ਅਕਾਲ ਪੁਰਖ ਪ੍ਰੇਮ ਸਰੂਪ ਹੋ ਕੇ ਸਾਰੀ ਕਾਇਨਾਤ ਵਿੱਚ ਸ਼ਬਦ ਦੁਆਰਾ ਰਵ ਰਿਹਾ ਭਰਪੂਰ ਹੈ। ਰੰਗ ਰਤਾ ਮੇਰਾ ਸਾਹਿਬ ਰਵ ਰਿਹਾ ਭਰਪੂਰ। ਆਪੇ ਹੁਕਮ ਵਰਤਦਾ ਪਿਆਰਾ, ਆਪੇ ਹੀ ਫੁਰਮਾਣ। ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਅਕਾਲ ਪੁਰਖ ਦੀ ਜੋਤ ਰੂਪੀ ਪ੍ਰੇਮ ਕਿਰਨ ਸ੍ਰਿਸ਼ਟੀ ਦੇ ਸਾਰੇ ਜੀਵਾਂ ਵਿੱਚ ਰਵ ਰਹੀ ਹੈ। ਦੂਸਰੇ ਲਫ਼ਜ਼ਾਂ ਵਿੱਚ, ਕਾਇਨਾਤ ਦੀ ਹਰ ਇੱਕ ਚੀਜ਼ ਅਤੇ ਜੀਵਾਂ ਵਿੱਚ ਵੀ ਇਲਾਹੀ ਆਤਮਕ ਪ੍ਰੀਤ ਪ੍ਰੇਮ ਪਿਆਰ ਦਾ ਪ੍ਰਤੀਬਿੰਬ ਹੈ। ਇਸੇ ਇਲਾਹੀ ਪ੍ਰੇਮ ਤਾਂਗ, ਪ੍ਰੇਮ ਕਾਂਖੀ, ਪ੍ਰੀਤ ਡੋਰੀ, ਨੇਹੋ ਨਵੇਲਾ ਨਾਲ ਹਰ ਇੱਕ ਜੀਵ ਅਤੇ ਕਾਇਨਾਤ ਦਾ ਜ਼ਰਾ ਜ਼ਰਾ ਆਪਣੇ ਕੇਂਦਰ ਅਕਾਲ ਪੁਰਖ ਵੱਲ ਇਲਾਹੀ ਪ੍ਰੀਤ ਤਾਰ ਨਾਲ ਲਗਾਤਾਰ ਖਿਚੀਂਦਾ ਜਾ ਰਿਹਾ ਹੈ। ਮੂਹ ਲਾਲਨ ਸਿਓਂ ਪ੍ਰੀਤ ਬਣੀ, ਤੋਰੀ ਨਾ ਟੂਟੈ ਛੋਰੀ ਨਾ ਛੂਟੈ, ਐਸੀ ਮਾਦੋ ਖਿੰਚ ਤਨੀ। ਇਸੇ ਇਲਾਹੀ ਪ੍ਰੀਤ ਡੋਰੀ ਨਾਲ ਹਰ ਇੱਕ ਚੀਜ਼ ਜਾਂ ਜੀਵ ਇੱਕ ਦੂਜੇ ਵੱਲ ਵੀ ਖਿੱਚ ਖਾਂਦੇ ਹਨ। ਲਾਈਕ ਅਟ੍ਰੈਕਟਸ ਲਾਈਕ। ਧਾਤ ਮਿਲੈ ਫੁਨ ਧਾਤ ਕੋ, ਲਿਵ ਲਿਵੈ ਕੋ ਤਾਵੈ। ਇਸੇ ਪ੍ਰੀਤ ਡੋਰੀ ਪ੍ਰੀਤ ਤਾਰ ਇਲਾਹੀ ਖਿੱਚ ਦੀ ਰਵਾਨਗੀ ਅਥਵਾ ਪ੍ਰਵਿਰਤੀ ਦੇ ਸਿਧਾਂਤ ਨੂੰ ਹੀ ਇਲਾਹੀ ਧਰਮ, ਕਲਿਆਣ ਜਾਂ ਹੁਕਮ ਕਿਹਾ ਗਿਆ ਹੈ। ਹਾਂਜੀ, ਇਹ ਪ੍ਰੀਤ ਡੋਰੀ ਜੋ ਹਰ ਇੱਕ ਸ਼ੈ ਤੇ ਜੀਵ ਦੇ ਅੰਦਰ ਵੀ ਪ੍ਰਵਿਰਤ ਹੈ, ਇਸੇ ਪ੍ਰੀਤ ਡੋਰੀ ਪ੍ਰੀਤ ਤਾਰ ਇਲਾਹੀ ਖਿੱਚ ਦੀ ਰਵਾਨਗੀ ਅਥਵਾ ਪ੍ਰਵਿਰਤੀ ਦੇ ਸਿਧਾਂਤ ਨੂੰ ਹੀ ਇਲਾਹੀ ਧਰਮ, ਕਲਿਆਣ ਜਾਂ ਹੁਕਮ ਕਿਹਾ ਗਿਆ ਹੈ। ਇਹ ਇਲਾਹੀ ਧਰਮ ਸਾਰੀ ਕਾਇਨਾਤ ਦੇ ਜ਼ਰੇ ਜ਼ਰੇ ਅੰਦਰ ਨਾਲ ਲਿਖਿਆ ਹੋਇਆ ਹੈ ਅਤੇ ਗੁੱਝੇ ਤਰੀਕੇ ਨਾਲ ਆਦਿ ਤੋਂ ਜੁਗੋ ਜੁਗ ਇਕਸਾਰ ਗੁਪਤੋ ਗੁਪਤੀ ਹੁਕਮ ਦੀ ਰਵਾਨਗੀ ਵਿੱਚ ਪ੍ਰਕਾਸ਼ਿਤ ਅਤੇ ਪ੍ਰਵਿਰਤ ਹੈ। ਇਹ ਹੁਕਮ ਰੂਪੀ ਇਲਾਹੀ ਧਰਮ ਕਿਤਾਬਾਂ ਵਿੱਚ ਨਹੀਂ ਲਿਖਿਆ ਜਾ ਸਕਦਾ, ਕਿਉਂਕਿ ਇਹ ਇਲਾਹੀ ਧਰਮ ਸਰਬੱਗ ਹੈ, ਅੱਖਰਹੀਣ ਹੈ। ਇਹ ਹੁਕਮ ਰੂਪੀ ਇਲਾਹੀ ਧਰਮ ਅੱਖਰਹੀਣ ਹੈ, ਇਹ ਬੋਲੀਹੀਣ ਹੈ, ਦੇਸ਼ਹੀਣ ਹੈ, ਵਿਤਕਰੇਹੀਣ ਹੈ। ਅਪਾਰ ਹੈ, ਸੱਚ ਹੈ, ਅਟਲ ਹੈ, ਅਪੁੱਲ ਹੈ, ਸਦੀਵੀ ਹੈ, ਗੁਪਤ ਹੈ। ਇਹ ਅੰਤਰ ਆਤਮੇ ਨਾਲ ਲਿਖਿਆ ਹੋਇਆ ਹੈ। ਇਹ ਦੂਜੇ ਭਾਵ ਤੋਂ ਰਹਿਤ ਹੈ, ਤਵਸਬਹੀਣ ਹੈ, ਦਿਮਾਗੀ ਪਕੜ ਤੋਂ ਪਰੇ ਹੈ। ਬਨਸਪਤੀ ਦੇ ਬੀਜਾਂ ਦੇ ਅੰਦਰ ਪ੍ਰਵੇਸ਼ ਹੋਏ ਹੁਕਮ ਅਨੁਸਾਰ ਹੀ ਹਰ ਇੱਕ ਬੀਜ ਤੋਂ ਭਿੰਨ ਭਿੰਨ ਬੂਟੇ ਉੱਗਦੇ, ਵਧਦੇ, ਫੁੱਲਦੇ ਤੇ ਫਲਦੇ ਹਨ। ਪਰ ਇਹਨਾਂ ਦੀਆਂ ਟਾਹਣੀਆਂ, ਪੱਤਿਆਂ, ਫੁੱਲਾਂ ਤੇ ਉਮਰਾਂ ਵਿੱਚ ਭਿੰਨਤਾ ਆਉਂਦੀ ਹੈ। ਬਨਸਪਤੀ ਅਤੇ ਹੋਰ ਜੂਨਾਂ ਦੇ ਜੀਵ ਵਿੱਚ ਬੁੱਧੀ ਤੇ ਸੋਚਣ ਸ਼ਕਤੀ ਸੀਮਿਤ ਆਉਂਦੀ ਹੈ, ਜਿਸ ਕਾਰਨ ਉਹ ਆਪਣੀਆਂ ਸਿਆਣਪਾਂ ਜਾਂ ਉਕਤੀਆਂ ਜੁਗਤੀਆਂ ਨਹੀਂ ਵਰਤ ਸਕਦੇ ਅਤੇ ਇਸ ਨਾਲ ਲਿਖੇ ਹੁਕਮ ਰੂਪੀ ਧਰਮ ਦੀ ਗੁਪਤ ਰਵਾਨਗੀ ਵਿੱਚ ਦਖਲ ਨਹੀਂ ਦੇ ਸਕਦੇ। ਇਸ ਲਈ ਉਹ ਆਪਣੇ ਨਾਲ ਲਿਖੇ ਇਲਾਹੀ ਧਰਮ ਨੂੰ ਸਹਿਜੇ ਅਤੇ ਅਣਜਾਣੇ ਹੀ ਮੰਨਦੇ ਅਤੇ ਕਮਾਉਂਦੇ ਰਹਿੰਦੇ ਹਨ। ਇਸ ਤਰ੍ਹਾਂ ਉਹ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ ਦੀ ਪੰਕਤੀ ਦੀ ਅਣਜਾਣੇ ਅਤੇ ਸਹਿਜ ਸੁਭਾਈ ਪਾਲਣਾ ਕਰ ਰਹੇ ਹਨ, ਜਿਸ ਕਾਰਨ ਉਹਨਾਂ ਦੀ ਆਤਮਕ ਤਰੱਕੀ ਸਹਿਜੇ ਹੀ ਹੋ ਰਹੀ ਹੈ। ਇਹੋ ਹੀ ਉਹਨਾਂ ਦਾ ਅੰਤਰਮੁਖੀ ਨਾਲ ਲਿਖਿਆ ਹੋਇਆ ਨਿੱਜੀ ਧਰਮ ਹੈ। ਉਹਨਾਂ ਦੀ ਕਲਿਆਣ ਲਈ ਕਿਸੇ ਬਾਹਰਲੀ ਧਰਮ ਜਾਂ ਮਜ਼ਹਬ ਦੀ ਲੋੜ ਨਹੀਂ ਅਤੇ ਨਾ ਹੀ ਕਿਸੇ ਪ੍ਰਚਾਰ ਦੀ। ਇਹ ਜੂਨਾ ਹੁਕਮ ਰਜਾਈ ਚੱਲਣਾ ਦਾ ਇਲਾਹੀ ਗੁਪਤ ਅਪੁੱਲ ਆਪੋ ਆਪਣਾ ਧਰਮ ਅਣਜਾਣੇ ਅਪੋਲ ਅਤੇ ਦਿਆਨਤਦਾਰੀ ਨਾਲ ਕਮਾ ਰਹੀਆਂ ਹਨ। ਇਹ ਜੂਨਾ ਨਾ ਹਿੰਦੂ ਨਾ ਮੁਸਲਮਾਨ ਨਾ ਈਸਾਈ ਨਾ ਮੁਸਾਈ ਹਨ। ਇਹ ਸਿਰਫ ਆਪਣੇ ਕਰਤੇ ਦੇ ਬਖਸ਼ੇ ਹੋਏ ਚਿੰਨ੍ਹਾਂ ਵਿੱਚ ਆਪੋ ਆਪਣਾ ਨਾਲ ਲਿਖਿਆ ਨਿੱਜੀ ਧਰਮ ਕਮਾ ਰਹੀਆਂ ਹਨ। ਜਦ ਬੱਚਾ ਮਾਂ ਦੀ ਕੁੱਖ ਵਿੱਚ ਨਿੰਮਦਾ ਹੈ ਤਾਂ ਨਾਲ ਲਿਖੇ ਇਲਾਹੀ ਹੁਕਮ ਅਨੁਸਾਰ ਉਸ ਬੱਚੇ ਦੀ ਪੇਟ ਵਿੱਚ ਅਨੋਖੇ ਅਤੇ ਅਚੰਭੇ ਢੰਗ ਨਾਲ ਪਾਲਣਾ ਆਉਂਦੀ ਹੈ। ਬੱਚੇ ਦੀ ਇਸ ਗੁੱਝੀ ਕਰਾਮਾਤੀ ਪਰਵਰਿਸ਼ ਦੀ ਬਾਬਤ ਮਾਂ ਨੂੰ ਕੋਈ ਗਿਆਨ ਨਹੀਂ ਆਉਂਦਾ। ਪੇਟ ਦੇ ਅੰਦਰ ਵੀ ਉਸ ਜਠਰ ਅਗਨੀ ਵਿੱਚ ਬੱਚੇ ਦੀ ਜਿਹੜੀ ਪਾਲਣਾ ਆਉਂਦੀ ਹੈ, ਇਸ ਗੁੱਝੀ ਕਰਾਮਾਤੀ ਪਰਵਰਿਸ਼ ਦੀ ਬਾਬਤ ਮਾਂ ਨੂੰ ਵੀ ਕੋਈ ਗਿਆਨ ਨਹੀਂ ਆਉਂਦਾ ਅਤੇ ਨਾ ਹੀ ਉਸਦੀ ਕੋਈ ਸਿਆਣਪ ਕੰਮ ਕਰਦੀ ਹੈ ਅਤੇ ਬੱਚੇ ਨੂੰ ਵੀ ਆਪਣੀ ਪਰਵਰਿਸ਼ ਦੀ ਬਾਬਤ ਕੋਈ ਅਹਿਸਾਸ ਨਹੀਂ ਆਉਂਦਾ। ਬੱਚੇ ਦਾ ਉਸ ਪੇਟ ਦੀ ਤੀਬਰ ਜਠਰ ਅਗਨੀ ਵਿੱਚ ਨਿੰਮਣਾ ਵਧਣਾ ਫੁੱਲਣਾ ਅਤੇ ਬਚਾਓ ਅਤੇ ਪਰਵਰਿਸ਼ ਹੋਣੀ ਹੀ ਇਹ ਅਤਿਅੰਤ ਹੈਰਾਨ ਕਰਨ ਵਾਲਾ ਬਿਸਮਾਦੀ ਇਲਾਹੀ ਕੌਤਕ ਹੈ ਜਿਸ ਵਿੱਚ ਨਾ ਮਾਂ ਦੀ ਅਤੇ ਨਾ ਹੀ ਬੱਚੇ ਦੀ ਕੋਈ ਸਿਆਣਪ ਜਾਂ ਦਖਲ ਅੰਦਾਜ਼ੀ ਅਤੇ ਉੱਦਮ ਕੰਮ ਕਰਦਾ ਹੈ। ਇਹ ਸਾਰੀ ਇਲਾਹੀ ਕਰਾਮਾਤੀ ਖੇਲ ਵੀਰਜ ਦੇ ਇੱਕ ਕਣ ਦੇ ਅੰਤਰਗਤ ਨਾਲ ਹੀ ਲਿਖਿਆ ਹੋਇਆ ਸੀ। ਹਾਂਜੀ, ਜਠਰ ਅਗਨੀ ਵਿੱਚ ਜੋ ਬੱਚੇ ਦੀ ਪਾਲਣ ਪੋਸ਼ਣ ਹੁੰਦੀ ਹੈ ਉਹ ਵੀਰਜ ਦੇ ਇੱਕ ਕਣ ਦੇ ਵਿਚਕਾਰ ਹੁਕਮ ਦੇ ਰੂਪ ਵਿੱਚ ਲਿਖਿਆ ਹੋਇਆ ਸੀ। ਜੋ ਪੇਟ ਦੇ ਅੰਦਰ ਚੁੱਪ ਚੁਪੀਤੇ ਗੁਪਤੋ ਗੁਪਤੀ ਅਣਜਾਣੇ ਅਪੋਲ ਸਹਿਜ ਸੁਭਾਏ ਆਪ ਮੁਹਾਰੇ ਕਿਸੇ ਗੈਬੀ ਸ਼ਕਤੀ ਦੀ ਗੁੱਝੀ ਰਵਾਨਗੀ ਅਥਵਾ ਇਲਾਹੀ ਹੁਕਮ ਦਾ ਹੈਰਾਨ ਕਰਨ ਵਾਲਾ ਅਚੰਬਾ ਹੈ, ਜਿਸ ਵੱਲ ਧਿਆਨ ਦੇਣ ਲਈ, ਖਿਆਲ ਕਰਨ ਲਈ, ਅਕੀਮਤ ਪਾਵਣ ਲਈ, ਹੈਰਾਨ ਹੋਣ ਲਈ, ਸ਼ੁਕਰਾਨਾ ਕਰਨ ਲਈ, ਬਿਸਮਾਦ ਵਿੱਚ ਆਉਣ ਲਈ ਸਾਡੇ ਕੋਲ ਫੁਰਸਤ ਹੀ ਨਹੀਂ ਅਤੇ ਨਾ ਹੀ ਲੋੜ ਜਾਪਦੀ ਹੈ। ਗੁਰਬਾਣੀ ਵਿੱਚ ਇਸ ਕੌਤਕ ਦੀ ਅਸਚਰਜਤਾ ਅਤੇ ਸ਼ੁਕਰਾਨਾ ਕਰਨ ਲਈ ਇਉਂ ਪ੍ਰੇਰਨਾ ਕੀਤੀ ਗਈ ਹੈ। ਰਮਈਆ ਕੇ ਗੁਣਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿੰਤੂ ਸਾਜ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੈ ਉਬਾਰਿਆ ਬਾਰ ਬਿਵਸਥਾ ਤੁਝੈ ਪਿਆਰੇ ਦੂਧ ਪਰ ਜੋ ਬਨ ਭੋਜਨ ਸੁਖਸੂਤ ਬਿਰਦ ਪਿਆ ਉਪਰ ਸਾਕਸੈਨ ਮੁਖ ਅਪਿਆਓ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਛੂ ਨ ਬੂਜੈ ਬਖਸ਼ ਲਿਹੋ ਤੋਂ ਨਾਨਕ ਸੀਜੈ। ਜਦ ਬੱਚੇ ਦਾ ਜਨਮ ਆਉਂਦਾ ਹੈ ਤਾਂ ਮਾਂ ਆਪਣੇ ਬੱਚੇ ਦੇ ਪਾਲਣ ਪੋਸ਼ਣ ਖੁਸ਼ਹਾਲੀ ਵਿਦਿਆ ਆਦਿ ਦੀਆਂ ਵਿਉਂਤਾਂ ਸੋਚਦੀ ਹੈ ਅਤੇ ਸ਼ੁਭ ਕਾਮਨਾਵਾਂ ਅਤੇ ਅਸੀਸਾਂ ਭਰਿਆ ਪਿਆਰ ਦਿੰਦੀ ਰਹਿੰਦੀ ਹੈ ਅਤੇ ਆਪਣੇ ਬੱਚੇ ਉੱਤੋਂ ਵਾਰਨੇ ਬਲਿਹਾਰਨੇ ਜਾਂਦੀ ਹੋਈ ਹਰ ਕਿਸਮ ਦੀ ਕੁਰਬਾਨੀ ਕਰਦੀ ਰਹਿੰਦੀ ਹੈ। ਬੱਚੇ ਦੇ ਪੇਟ ਵਿੱਚ ਨਿੰਮਣ ਤੋਂ ਲੈ ਕੇ ਉਸਦੇ ਜਨਮ ਤੋਂ ਮਗਰੋਂ ਵੀ ਜੋ ਬੱਚੇ ਲਈ ਮਾਂ ਪਿਆਰ ਉਪਜਦਾ ਹੈ ਉਹ ਜੀਵ ਲਈ ਇਲਾਹੀ ਪਿਆਰ ਦਾ ਹੀ ਪ੍ਰਤੀਬਿੰਬ ਹੈ। ਇਸ ਤਰ੍ਹਾਂ ਮਾਂ ਪਿਆਰ ਦਾ ਪੁੰਗਰਨਾ, ਪੇਟ ਵਿੱਚ ਗੁਪਤੀ ਪਾਲਣਾ ਹੋਣੀ, ਅਤਿਅੰਤ ਪੀੜਾ ਨਾਲ ਜਨਮ ਦੇਣਾ, ਛਾਤੀ ਵਿੱਚ ਦੁੱਧ ਉਪਜਣਾ, ਪਿਆਰ ਨਾਲ ਪਰਵਰਿਸ਼ ਕਰਨੀ, ਸ਼ੁਭ ਇੱਛਕ ਹੋਣਾ, ਲਾਡ ਲਡਾਉਣਾ, ਖੇਲ ਖਿਲਾਉਣਾ, ਵਾਰੇ ਵਾਰੇ ਜਾਣਾ, ਕੁਰਬਾਨ ਹੋਣਾ ਆਦਿ ਇਹ ਸਾਰੀਆਂ ਮਾਂ ਪਿਆਰ ਦੀਆਂ ਸੂਖਮ ਪ੍ਰੇਮ ਭਾਵਨਾ ਹੀ ਮਾਂ ਦੇ ਹਿਰਦੇ ਦੇ ਅੰਦਰ ਉਸ ਹੁਕਮ ਰੂਪੀ ਇਲਾਹੀ ਧਰਮ ਦਾ ਹੀ ਪ੍ਰਕਾਸ਼ ਹੈ, ਪ੍ਰਗਟਾਵਾ ਹੈ, ਪ੍ਰਵਿਰਤੀ ਹੈ, ਪ੍ਰਤੀਕ ਹੈ। ਪਰ ਮਾਂ ਇਸ ਨਾਲ ਲਿਖੇ ਹੁਕਮ ਵਾਲੇ ਇਲਾਹੀ ਪਿਆਰ ਤੋਂ ਅਗਿਆਤ ਹੁੰਦੀ ਹੈ ਅਤੇ ਬੱਚੇ ਨੂੰ ਆਪਣਾ ਸਮਝ ਕੇ ਮੋਹ ਮਮਤਾ ਵਿੱਚ ਫਸੀ ਰਹਿੰਦੀ ਹੈ। ਦੂਜੇ ਲਫ਼ਜ਼ਾਂ ਵਿੱਚ ਇਹ ਨਾਲ ਲਿਖੇ ਹੁਕਮ ਅਨੁਸਾਰ ਹਰ ਜੀਵ ਦੀ ਭਲਿਆਈ ਅਤੇ ਪਰਵਰਿਸ਼ ਲਈ ਅਗੇਤਰੇ ਹੀ ਸਾਰੇ ਪ੍ਰਬੰਧ ਹੋ ਚੁੱਕੇ ਹਨ ਅਤੇ ਪਰਵਿਰਤ ਹੋ ਰਹੇ ਹਨ। ਫਿਰ ਦੁਹਰਾ ਦੇਈਏ ਕਿ ਨਾਲ ਲਿਖੇ ਹੁਕਮ ਅਨੁਸਾਰ ਹਰ ਜੀਵ ਦੀ ਭਲਿਆਈ ਅਤੇ ਪਰਵਰਿਸ਼ ਲਈ ਅਗੇਤਰੇ ਹੀ ਪਹਿਲੇ ਹੀ ਸਾਰੇ ਪ੍ਰਬੰਧ ਹੋ ਚੁੱਕੇ ਹਨ ਅਤੇ ਪਰਵਿਰਤ ਹੋ ਰਹੇ ਹਨ। ਸਾਡੇ ਸਰੀਰ ਦੇ ਅਨੇਕਾਂ ਅੰਗ ਹਨ, ਜਿਸ ਤਰ੍ਹਾਂ ਕਿ ਦਿਮਾਗ, ਅੱਖਾਂ, ਨੱਕ, ਫੇਫੜੇ, ਦਿਲ, ਜਿਗਰ, ਗੁਰਦੇ, ਹੱਡੀਆਂ, ਮਾਸ, ਨੜੀਆਂ, ਨਸਾਂ ਆਦਿ। ਇਹ ਸਾਰੇ ਹਿੱਸੇ ਇੱਕ ਦੂਜੇ ਦੇ ਆਸਰੇ, ਸੰਬੰਧਿਤ ਅਤੇ ਮਿਲਵਰਤਣ ਨਾਲ ਦਿਨ ਰਾਤ ਜਾਗਦਿਆਂ ਸੁੱਤਿਆਂ ਅਣਜਾਣੇ ਅਪੋਲ ਆਪ ਮੁਹਾਰੇ ਸਹਿਜ ਸੁਭਾਏ ਕਿਸੇ ਗੁੱਝੇ ਅਲਖ ਮੁਕੰਮਲ ਅਪਾਰ ਅਬੋਲ ਅਲਿਖ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਅਛੋਪ ਹੀ ਕੰਮ ਕਰ ਰਹੇ ਹਨ, ਜਿਸ ਤੋਂ ਅਸੀਂ ਬੇਖਬਰ ਅਤੇ ਬੇਪਰਵਾਹ ਹਾਂ। ਸਰੀਰ ਦੇ ਸਾਰੇ ਅੰਦਰਲੇ ਅੰਗ ਜਦੋਂ ਅਸੀਂ ਸੁੱਤੇ ਵੀ ਆਉਂਦੇ ਹਾਂ, ਫੇਫੜੇ ਆਦਿ, ਦਿਲ, ਇਹ ਸਾਰੇ ਕੰਮ ਕਰ ਰਹੇ ਹਨ। ਕਿਸ ਦੁਆਰਾ? ਉਸ ਇਲਾਹੀ ਹੁਕਮ ਦੁਆਰਾ। ਸੋ ਫੁੱਲ ਦੇ ਬੀਜ ਵਿੱਚ ਨਾਲ ਲਿਖੇ ਹੁਕਮ ਅਨੁਸਾਰ ਬੂਟਾ ਉੱਗਦਾ ਹੈ। ਜਿਸ ਤਰ੍ਹਾਂ ਬੀਜ ਵਿੱਚ ਲਿਖਿਆ ਹੁੰਦਾ ਹੈ ਉਸੇ ਤਰ੍ਹਾਂ ਉੱਗਦਾ ਹੈ। ਉਸੇ ਤਰ੍ਹਾਂ ਉਸ ਬੂਟੇ ਦੇ ਤਣੇ, ਟਾਣੀਆਂ, ਪੱਤਿਆਂ, ਕੰਡਿਆਂ, ਫੁੱਲ ਅਤੇ ਫਿਰ ਉਸਦੀ ਸ਼ਕਲ, ਬਨਾਵਟ, ਪੰਖੜੀਆਂ, ਰੰਗ, ਮਹਿਕ, ਮਿਠਾਸ, ਉਮਰ, ਰੁੱਤ ਆਦਿ, ਇਹ ਭਿੰਨ ਭਿੰਨ ਕੁਦਰਤੀ ਗੁਣਾਂ ਦੇ ਪ੍ਰਗਟਾਵੇ ਲਈ ਇਲਾਹੀ ਹੁਕਮ ਉਸ ਬੀਜ ਦੇ ਅੰਦਰ ਗੁਪਤ ਤੌਰ 'ਤੇ ਚੁੱਪ ਚੁੱਪੀ 'ਤੇ ਹੀ ਵਰਤ ਰਿਹਾ ਹੈ। ਇਸ ਹੁਕਮ ਦੇ ਪ੍ਰਗਟਾਵੇ ਜਾਂ ਰਵਾਨਗੀ ਲਈ ਬਾਹਰੋਂ ਕਿਸੇ ਦਿਮਾਗੀ ਸਿਆਣਪ ਦੇ ਦਖਲ ਜਾਂ ਅਗਵਾਈ ਦੀ ਲੋੜ ਨਹੀਂ। ਦੂਜੇ ਲਫ਼ਜ਼ਾਂ ਵਿੱਚ, ਕਾਇਨਾਤ ਦਾ ਹਰ ਇੱਕ ਜੀਵ ਆਪਣੇ ਕਰਤੇ ਅਕਾਲ ਪੁਰਖ ਦੇ ਅਟਲ, ਅਪੁੱਲ, ਸਰਬੱਗ, ਅਪਾਰ ਹੁਕਮ ਦੀ ਰਵਾਨਗੀ ਦੀ ਅਗਵਾਈ ਵਿੱਚ ਹੁਕਮ ਦੀ ਅਗਵਾਈ ਅਤੇ ਰਵਾਨਗੀ ਵਿੱਚ ਉਪਜਦੇ ਹਨ, ਪ੍ਰਫੁੱਲਤ ਆਉਂਦੇ ਹਨ ਅਤੇ ਫਿਰ ਲੈ ਆਉਂਦੇ ਹਨ। ਇਸ ਤਰ੍ਹਾਂ ਉਹ ਆਪਣੇ ਅੰਦਰ ਨਾਲ ਲਿਖੇ ਹੁਕਮ ਨੂੰ ਆਪਣੇ ਜੀਵਨ ਵਿੱਚ ਅਛੋਪੀ ਮੰਨਦੇ ਅਤੇ ਕਮਾਉਂਦੇ ਹਨ। ਉਪਰਲੀਆਂ ਉਦਾਹਰਨਾਂ ਦੁਆਰਾ ਸਪਸ਼ਟ ਹੁੰਦਾ ਹੈ ਕਿ ਇਸ ਨਾਲ ਲਿਖੇ ਹੋਏ ਹੁਕਮ ਨੂੰ ਮੰਨਣਾ ਅਤੇ ਕਮਾਉਣਾ ਹੀ ਉਹਨਾਂ ਦਾ ਨਾਲ ਲਿਖਿਆ ਨਿੱਜੀ ਧਰਮ, ਮਜ਼ਹਬ ਜਾਂ ਪਰਮਾਰਥ ਹੈ, ਜਿਸ ਨੂੰ ਸਮਝਣ, ਸਿੱਖਣ ਅਤੇ ਅਪਣਾਉਣ ਦੀ ਲੋੜ ਨਹੀਂ ਅਤੇ ਨਾ ਹੀ ਇਹ ਧਰਮ ਬਾਹਰੋਂ ਕਿਸੇ ਤਰ੍ਹਾਂ ਉਹਨਾਂ ਨੂੰ ਸਿਖਾਇਆ, ਸਮਝਾਇਆ ਅਤੇ ਠੋਸਿਆ ਜਾ ਸਕਦਾ ਹੈ। ਅੰਤਰ ਆਤਮੇ ਜੋ ਬੀਜ ਦੇ ਰੂਪ ਵਿੱਚ ਨਾਲ ਲਿਖਿਆ ਹੁਕਮ ਹੈ ਉਸਨੂੰ ਬੁੱਝਣਾ ਅਤੇ ਕਮਾਉਣਾ ਇਹੀ ਪਰਮਾਰਥ ਹੈ। ਇਸ ਨੂੰ ਸਮਝਣ, ਸਿੱਖਣ ਅਤੇ ਅਪਣਾਉਣ ਦੀ ਲੋੜ ਨਹੀਂ ਅਤੇ ਨਾ ਹੀ ਇਹ ਧਰਮ ਬਾਹਰੋਂ ਕਿਸੇ ਤਰ੍ਹਾਂ ਉਹਨਾਂ ਨੂੰ ਸਿਖਾਇਆ, ਸਮਝਾਇਆ ਜਾਂ ਠੋਸਿਆ ਜਾ ਸਕਦਾ ਹੈ। ਇਸ ਤਰ੍ਹਾਂ ਇਹ ਨਾਲ ਲਿਖਿਆ ਗੁਪਤ ਧਰਮ ਹਰ ਜੀਵ ਲਈ ਜੀਵਨ ਸੇਧ ਹੈ। ਇਹ ਨਿੱਜੀ ਧਰਮ ਹੈ, ਇਹੀ ਮੁਕੰਮਲ ਇਲਾਹੀ ਕਾਨੂੰਨ ਹੈ। ਇਹ ਨਾਲ ਲਿਖਿਆ ਗੁਪਤ ਧਰਮ ਹੀ ਲੋਕ ਸੁਖੀਆ ਹੈ, ਪਰਲੋਕ ਸੁਹੇਲਾ ਹੈ। ਇਹ ਅੰਤਰ ਆਤਮੇ ਬੀਜ ਹੈ, ਇਹ ਅੰਦਰੋਂ ਹੀ ਉਪਜਿਆ ਹੈ, ਇਹ ਓਤ ਪੋਤ ਸਮਾਇਆ ਹੈ, ਇਹ ਬਾਹਰਲੇ ਧਰਮਾਂ ਤੋਂ ਆਜ਼ਾਦ ਹੈ, ਇਹ ਕਰਮ ਕਾਂਡਾਂ ਤੋਂ ਬਰੀ ਹੈ। ਇਹ ਗੁਪਤ ਧਰਮ ਇਹ ਕਰਮ ਕਾਂਡਾਂ ਤੋਂ ਬਰੀ ਹੈ, ਇਹ ਬੁੱਧੀ ਦੀ ਪਕੜ ਤੋਂ ਪਰੇ ਹੈ, ਬਖਸ਼ਿਸ਼ ਹੈ, ਗੁਰਪ੍ਰਸਾਦ ਹੈ, ਅਬੁੱਝ ਹੈ, ਅਪਾਰ ਹੈ, ਅਪੁੱਲ ਹੈ। ਸੋ 84 ਲੱਖ ਜੂਨਾਂ ਆਪਣੇ ਅੰਤਰ ਨਾਲ ਲਿਖੇ ਇਲਾਹੀ ਧਰਮ ਦੀ ਰਵਾਨਗੀ ਦੇ ਵੇਗ ਵਿੱਚ ਸਹਿਜੇ ਹੀ ਰੁੜਦੇ ਹੋਏ ਅਣਜਾਣੇ ਹੀ ਅਟੁੱਟ ਸਿਮਰਨ ਕਰ ਰਹੇ ਹਨ ਅਤੇ ਆਪੋ ਆਪਣਾ ਨਿੱਜੀ ਧਰਮ ਕਮਾ ਰਹੇ ਹਨ। ਇਸ ਤਰ੍ਹਾਂ ਉਹਨਾਂ ਦਾ ਸਿਮਰਨ ਜੀਵਨ ਰੂਪ ਹੋ ਜਾਂਦਾ ਹੈ। ਸਿਮਰੈ ਧਰਤੀ ਅਰ ਆਕਾਸ਼ਾ, ਸਿਮਰੈ ਚੰਦ ਸੂਰਜ ਗੁਣ ਤਾਸਾ, ਪਵਣ ਪਾਣੀ ਬੈਸੰਤਰ ਸਿਮਰੈ, ਸਿਮਰੈ ਸਗਲ ਉਪਾਰ ਜਨਾ, ਹਰ ਸਿਮਰਨ ਧਾਰੀ ਸਭ ਤਰਨਾ, ਪ੍ਰਤਪਾਲੈ ਜੀਅਨ ਬਹੁ ਭਾਂਤ, ਜੋ ਰਚਿਓ ਸੋ ਤਿਸੈ ਤੇ ਆਤ। ਹਾਂਜੀ, ਜੋ ਰਚਿਓ ਸੋ ਤਿਸੈ ਤੇ ਆਤ। ਸੋ ਇਹ ਜੀਵਨ ਕਿਰਿਆ ਕਿਸੇ ਅਕਹਿ ਅਤੇ ਗੁਪਤ ਚੁੱਪ ਪ੍ਰੀਤ ਦੀ ਸੂਖਮ ਪ੍ਰੀਤ ਡੋਰੀ ਦੀ ਚਾਲ ਹੈ, ਜੋ ਇਲਾਹੀ ਸੋਮੇ ਵੱਲ ਜੀਵ ਨੂੰ ਸਦੀਵੀ ਖਿੱਚ ਪਾ ਰਹੀ ਹੈ। ਇਹ ਅੰਤਰ ਆਤਮੇ ਪ੍ਰੀਤ ਡੋਰੀ ਦੀ ਖਿੱਚ या जीवन राउं दी सहचाल ही हर एक जीव दा आपो अपना निजी आत्मक धर्म है। हां जी, ओ इलाही हुक्म रूपी धर्म जो प्रीत डोरी दे रूप विच सारे जीवां दे अंदर बीज दे रूप विच है, ए अंतर आत्मे प्रीत डोरी दी खिच या एहो ही जीवन रौन दी सहचाल ही हर एक जीव दा आपो अपना निजी आत्मक धर्म है, पर्सनल। अलभ बुद्धि कारण 84 लख जूना अपने अंदरले नाल लिखे इलाही धर्म तो अनजाण हन, ते ए अज्ञानता ही उना लई कल्याणकारी ते गुजी मेर है। वो अपने इलाही हुक्म रूपी नाल लिखे धर्म नू अपोल अते अनजाणे ही कमा रहे हन। उना नू अपने धर्म दी कमाई दा मनुखां वांग हंकार नहीं आउंदा। 84 लख जूना इलाही हुक्म नू कमा रही हैं, अपने अपने निजी धर्म नू भी कमा रही हैं, पर उना नू अपने धर्म दी कमाई दा मनुखां वांग हंकार नहीं होंदा। सहज सुभाई ही सबर सबूरी विच रहंदे हन अते भाणा मनदे हन, ते मनुखां वांग किंतु शिकायत निहोरा आदि नहीं करदे। अपने अंदरले इलाही धर्म नू कमावण नाल उना दी आत्मक तरक्की सहज ही होंदी जांदी है। इस तरह उना दी अज्ञानता ही उना लई कल्याणकारी होंदी है। मनुखां वांग ओ सियाणपां चतराइयां कोट के अपने इलाही धर्म तो बेमुख नहीं होंदियां, इसे लई ओ अपने कर्मां दे नतीजियां तो बरी हन, क्योंकि अपनी मनमर्जी तां करदे नहीं, सब रब दे हुक्म अनुसार जीवन जीवदे हन, इसे लई ओ अपने कर्मां दे नतीजियां तो बरी हन। ਤਾਂ ਤੇ ਸਪਸ਼ਟ ਹੈ ਕਿ 84 ਲੱਖ ਜੂਨਾ ਆਪੋ ਆਪਣੇ ਅੰਤਰਗਤ ਹੁਕਮ ਦੀ ਸਹਿਚਾਲ ਵਿੱਚ ਅਛੋਪ ਤੇ ਅਣਜਾਣੇ ਹੀ ਪ੍ਰਵਿਰਤ ਹੋ ਕੇ ਆਪਣੇ ਨਾਲ ਲਿਖੇ ਇਲਾਹੀ ਧਰਮ ਨੂੰ ਕਮਾ ਰਹੀਆਂ ਹਨ ਤੇ ਆਪਣੇ ਕਰਤੇ ਅਕਾਲ ਪੁਰਖ ਦੇ ਭਾਣੇ ਵਿੱਚ ਆਪਣਾ ਜੀਵਨ ਸਫਲ ਕਰ ਰਹੀਆਂ ਹਨ। ਇਸ ਲਈ ਉੱਪਰਲੇ ਵਿਚਾਰ ਤੋਂ ਸਪਸ਼ਟ ਹੈ ਕਿ ਇਸ ਇਲਾਹੀ ਹੁਕਮ ਰੂਪੀ ਨਾਲ ਲਿਖੇ ਧਰਮ ਵਿੱਚ ਵਿਤਕਰਾ, ਵੈਰ ਵਿਰੋਧ, ਈਰਖਾ ਦੁਐਤ, ਨਫ਼ਰਤ, ਤਵਸਬ, ਟਾਕਰੇ, ਝਗੜੇ ਤੇ ਲੜਾਈਆਂ ਲਈ ਕੋਈ ਗੁੰਜਾਇਸ਼ ਹੀ ਨਹੀਂ, ਕਿਉਂਕਿ ਪਿੱਛੇ ਅਸੀਂ ਪੜ੍ਹਿਆ ਕਿ ਇਹ ਹੁਕਮ ਜੋ ਹੈ ਸਰਬੱਗ ਹੈ, ਅਪਾਰ ਹੈ, ਇਹ ਦੂਜੇ ਭਾਵ ਤੋਂ ਉੱਪਰ ਹੈ ਅਤੇ ਵਿਤਕਰੇ ਹੀਣ ਹੈ। ਸੋ ਇਸੇ ਕਰਕੇ ਇਸ ਨਾਲ ਲਿਖੇ ਹੁਕਮ ਰੂਪੀ ਇਲਾਹੀ ਧਰਮ ਵਿੱਚ ਵਿਤਕਰਾ, ਵੈਰ ਵਿਰੋਧ, ਈਰਖਾ ਦੁਐਤ, ਨਫ਼ਰਤ, ਤਵਸਬ, ਟਾਕਰੇ, ਝਗੜੇ, ਲੜਾਈਆਂ ਦੀ ਕੋਈ ਗੁੰਜਾਇਸ਼ ਹੀ ਨਹੀਂ। ਇਹੋ ਵਜ੍ਹਾ ਹੈ ਕਿ 84 ਲੱਖ ਜੂਨਾਂ ਵਿਚਕਾਰ ਮਜ਼ਹਬੀ ਤਵਸਬ ਦੇ ਨਾਂ ਉੱਤੇ ਖਿੱਚੋ ਤਾਣ, ਸ਼ੋਰ ਸ਼ਰਾਬਾ, ਖੂਨ ਖਰਾਬਾ ਅਤੇ ਜ਼ੁਲਮ ਨਹੀਂ ਹੋ ਸਕਦਾ। ਇਹਨਾਂ ਜੂਨਾਂ ਵਿੱਚ ਦੀ ਲੰਘਦਾ ਹੋਇਆ ਜੀਵ ਜਦ ਸ਼੍ਰੋਮਣੀ ਇਨਸਾਨੀ ਜੂਨ ਵਿੱਚ ਆਉਂਦਾ ਹੈ ਤਾਂ ਅਕਾਲ ਪੁਰਖ ਇਨਸਾਨ ਨੂੰ ਵਿਸ਼ੇਸ਼ ਦਾਤਾਂ ਬਖਸ਼ਦਾ ਹੈ। ਪਹਿਲਾਂ ਮਨੁੱਖ ਨੂੰ ਰੱਬ ਨੇ ਆਪਣੇ ਸਰੂਪ ਵਿੱਚ ਬਣਾਇਆ ਹੈ, ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਦੂਸਰਾ, ਮਨੁੱਖ ਨੂੰ ਰੱਬ ਨੇ ਬੇਅੰਤ ਤੀਖਣ ਬੁੱਧੀ ਬਖਸ਼ੀ ਹੈ। ਤੀਖਣ ਬੁੱਧੀ ਇਸ ਲਈ ਬਖਸ਼ੀ ਤਾਂ ਕਿ ਉਸ ਨਾਲ ਆਪਣੇ ਆਪੇ ਨੂੰ ਪਹਿਚਾਣ ਸਕੇ, ਜੋਤ ਸਰੂਪੀ ਆਪੇ ਨੂੰ, ਆਪਣੇ ਕਰਤੇ ਨੂੰ ਪਹਿਚਾਣ ਸਕੇ, ਆਪਣੇ ਹੁਕਮ ਰੂਪੀ ਧਰਮ ਨੂੰ ਪਹਿਚਾਣ ਸਕੇ, ਆਪਣੇ ਜੀਵਨ ਨੂੰ ਸਹੀ ਆਤਮਕ ਜੀਵਨ ਸੇਧ ਦੇ ਸਕੇ, ਆਵਾਗਮਨ ਦੇ ਗੇੜ ਤੋਂ ਬਚ ਸਕੇ, ਆਪਣਾ ਅਮੋਲਕ ਜੀਵਨ ਸਫਲ ਕਰ ਸਕੇ, ਆਪਣੇ ਕਰਤੇ ਅਕਾਲ ਪੁਰਖ ਵਿੱਚ ਮੁੜ ਸਮਾ ਸਕੇ ਤੇ ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਠੀਕ ਤਰੀਕੇ ਨਾਲ ਵਰਤ ਸਕੇ। ਇਸ ਲਈ ਤੀਖਣ ਬੁੱਧੀ ਬਖਸ਼ੀ ਸੀ। ਇਸ ਨੁਕਤੇ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਅਕਲ ਇਹ ਨਾ ਆਖੀਐ ਅਕਲ ਗਵਾਈਐ ਬਾਦ, ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨ, ਅਕਲੀ ਪੜ ਕੇ ਬੁੱਝੀਐ ਅਕਲੀ ਕੀਚੈ ਦਾਨ, ਨਾਨਕ ਆਖੇ ਰਾਹੋ ਇਹੋ ਹੋਰ ਗੱਲਾਂ ਸ਼ੈਤਾਨ। ਤੀਸਰਾ, ਮਨੁੱਖ ਨੂੰ ਰੱਬ ਨੇ ਬਾਕੀਆਂ ਸਾਰੀਆਂ ਜੂਨਾਂ ਦਾ ਸਿਰਤਾਜ ਬਣਾਇਆ ਹੈ। ਸਗਲ ਜੋਨ ਮੈਂ ਤੂੰ ਸਿਰ ਕਰਿਆ, ਤੂੰ ਸਿਰ ਧਰਿਆ, लख 84 जोन सबाई मानस को प्रभदी वड्याई। लख 84 जून विच उत्तम जून सो मानस देही। चौथा सारियां कायनात दियां बेअंत दाता बख्शियां हन, देन दे तोट नाही प्रभ रंगा। तुद सब किछ मैनू सौंपया जां तेरा बंदा, लख 84 मेदनी सब सेव करन दा। पंजवां मनुख दे शरीरक ते मानसिक सुख लई बेअंत चित्र बचित्र मायकी साधन प्रदान कीते हन। अगणत सा अपनी दे रास, खात पीत बरते अनद उलास। सो क्यों बिसरे जिन सब किछ दिया, सो क्यों बिसरे जे जीवन जिया। छेवां मनुख दे कल्याण लई लोड़ अनुसार अनेकां धर्म प्रचलित कीते हन। इन्हां धर्मां दे प्रचार लई अते सही आत्मक सेध देण लई बेअंत उपदेश अते इलहामी बाणियां रचियां गईयां हन मनुख लई। हां जी, मनुख दे कल्याण लई लोड़ अनुसार अनेकां धर्म प्रचलित कीते हन, ते इन्हां धर्मां दे प्रचार लई ते सही आत्मक सेध देण लई बेअंत उपदेश अते इलहामी बाणी रचियां गईयां हन, ते भुल्ले भटके जीवां नूं सही जीवन सेध देण लई अनेकां गुरु अवतार पीर पैगंबर साध संत अते भगत दुनिया ते भेजे गए। हर जुगै जुगो जुग, जुगै जुगो सद पीढ़ी गुरु चलंदी। जुग जुग पीढ़ी चले सतगुर की, जिनी गुरमुख नाम ते आया। साध पठाए आप हर, हम तुम ते ना ही दूर। जुग जुग संत भले प्रभ तेरे, हर गुण गावे रसन रसेरे। सो हैरानी वाली गल ए है कि जिथे सीमत बुद्धि वालियां 84 लख जूना तां इलाही बख्शिशां तो अनजाण होंदियां भी उना दातां दा पूरा पूरा लाभ लै रहियां हन, ते सहज सुभाए अपनी कल्याण दा उपाव कर रहियां हन। उथे बेअंत तीखण बुद्धि वाला मनुख ए सब जूना दा श्रोमणी हुंदा होया भी अपने इलाही उदेश तो अनजाण बेपरवाह बेमुख होके रसातल वल रुड़िया जा रहा है। इस विषय नूं गुरबाणी इउं दर्शाउंदी है, पढ़िया मूर्ख आखी जिस लब लोभ अहंकारा। हां जी, पढ़िया मूर्ख आखी जिस लब लोभ अहंकारा। दात प्यारी विसरिया दातारा, देवन हार दातार प्रभ निमुख न मने बसाए। लालच झूठ बेकार मोह या संपै मन माहे। साडा होमे वेड़िया मन परमेश्वर दी बख्शी तीखण बुद्धि अते निर्णा शक्ति दी गलत वरतों करदा है। हां जी, पिछे पढ़िया तीखण बुद्धि इस करके मिली सी कि अपने आपे नूं पहचान सके, अपने करते नूं पहचान सके, उस अपने नाल लिखे हुक्म रूपी इलाही धर्म नूं पहचान सके। पर साडा होमे वेड़िया मन परमेश्वर दी बख्शी तीखण बुद्धि अते इस निर्णय शक्ति दी गलत वरतों करदा है, अते अनेकां उक्तियां जुगतियां सियाणपां कोट कोट के अपने नाल लिखे हुक्म जां धर्म दी रवानगी तों बेसुरा होके अपने ही पाणे विच विचरदा है, ते इलाही प्रीत तार नालों टुट जांदा है। परम भुलावे विच साडी निर्णय शक्ति मध्यम जां मनूर हो जांदी है, जिस दी वजह नाल असी चंगे माड़े दा निर्णय या परख करन तों असमर्थ हो जांदे हां, ते अनजाणे ही अनेकां किस्मां दे पाप कमांदे रहंदे हां। हां जी, परम भुलावे विच निर्णय शक्ति मध्यम हो जांदी है, चंगे माड़े दी पहचान नहीं रहंदी, इस करके असी कई किस्म दे पाप कमांदे हां। इस तरह असी अपनी होमे नूं पठे पा पा के पालदे पोसदे हां, ते नाल नाल साडे भरम भुलावे दा पर्दा भी गाढ़ा हुंदा जांदा है, जिस दा सिट्टा ए निकलदा है कि असी हुक्म रूपी इलाही धर्म तों होर भी दूर चले जांदे हां। अफसोस वाली गल तां ए है कि इतनी तीखण बुद्धि अनेकां धर्मां ਅਨੇਕਾਂ ਧਾਰਮਿਕ ਗ੍ਰੰਥਾਂ, ਅਣਗਿਣਤ ਧਾਰਮਿਕ ਮੰਦਰਾਂ, ਬੇਅੰਤ ਧਰਮ ਪ੍ਰਚਾਰ, ਬੇਅੰਤ ਗਿਆਨ ਧਿਆਨ, ਬੇਅੰਤ ਪਾਠ ਪੂਜਾ, ਅਣਗਿਣਤ ਜਪ ਤਪ ਅਤੇ ਕਰਮ ਕਿਰਿਆ, ਬੇਅੰਤ ਹੱਠ ਯੋਗ ਸਾਧਨਾਵਾਂ ਅਤੇ ਬੇਅੰਤ ਧਾਰਮਿਕ ਆਗੂਆਂ ਦੇ ਹੋਣ ਦੇ ਬਾਵਜੂਦ ਇਨਸਾਨ ਨੂੰ ਆਪਣੇ ਆਪੇ, ਆਪਣੇ ਕਰਤੇ, ਇਲਾਹੀ ਹੁਕਮ ਨਾਲ ਲਿਖੇ ਧਰਮ, ਸਹੀ ਜੀਵਨ ਸੇਧ ਅਤੇ ਕਲਿਆਣ ਦੀ ਬਾਬਤ ਕੋਈ ਗਿਆਨ ਨਹੀਂ ਹੋ ਸਕਿਆ। ਹਾਂਜੀ, ਇਤਨੇ ਧਾਰਮਿਕ ਗ੍ਰੰਥ, ਇਤਨਾ ਧਰਮ ਪ੍ਰਚਾਰ, ਇਤਨੇ ਧਾਰਮਿਕ ਮੰਦਰ, ਅਣਗਿਣਤ ਜਪ ਤਪ ਅਤੇ ਬੇਅੰਤ ਕਰਮ ਕਿਰਿਆਵਾਂ ਕਰਦਿਆਂ, ਬੇਅੰਤ ਧਾਰਮਿਕ ਆਗੂਆਂ ਦੇ ਹੋਣ ਦੇ ਬਾਵਜੂਦ ਵੀ ਇਨਸਾਨ ਨੂੰ ਨਾ ਤਾਂ ਆਪਣੇ ਆਪੇ ਦੀ ਸੋਝੀ ਹੋਈ, ਨਾ ਆਪਣੇ ਕਰਤੇ ਦੀ, ਨਾ ਉਸ ਨਾਲ ਲਿਖੇ ਇਲਾਹੀ ਹੁਕਮ ਦੀ, ਨਾ ਉਸ ਨਾਲ ਲਿਖੇ ਧਰਮ ਦੀ, ਅਤੇ ਨਾ ਆਪਣੀ ਕਲਿਆਣ ਦੀ ਬਾਬਤ ਕੋਈ ਸਹੀ ਗਿਆਨ ਹੋ ਸਕਿਆ। ਅਤੇ ਇਨਸਾਨ ਆਪਣੀ ਦੈਵੀ ਹਸਤੀ ਨੂੰ ਭੁਲਾ ਕੇ ਰਸਾਤਲ ਵੱਲ ਰੁੜਿਆ ਜਾ ਰਿਹਾ ਹੈ ਅਤੇ ਬਾਕੀ ਸਾਰੀਆਂ ਅਗਿਆਨੀ ਜੂਨਾਂ ਤੋਂ ਵੀ ਨੀਵਾਂ, ਮਲੀਨ ਅਤੇ ਦੁਖਦਾਈ ਜੀਵਨ ਬਤੀਤ ਕਰ ਰਿਹਾ ਹੈ। ਇਨਸਾਨ ਦੀ ਇਸ ਤਰਸਯੋਗ ਅਤੇ ਦੁਖਦਾਈ ਅਧੋਗਤੀ ਦੇ ਕਾਰਨਾਂ ਦੀ ਖੋਜ ਕਰਨ ਦੀ ਲੋੜ ਹੈ ਕਿ ਅਕਾਲ ਪੁਰਖ ਨੇ ਇਨਸਾਨ ਨੂੰ ਆਪਣੇ ਸਰੂਪ ਵਿੱਚ ਘੜ ਕੇ ਆਪਣੀਆਂ ਸਾਰੀਆਂ ਸ਼ਕਤੀਆਂ ਪ੍ਰਦਾਨ ਕਰ ਦਿੱਤੀਆਂ ਹਨ। ਜਿੱਥੇ ਅਕਾਲ ਪੁਰਖ ਨੇ ਮਨੁੱਖ ਨੂੰ ਬੇਅੰਤ ਸ਼ਕਤੀਆਂ ਬਖਸ਼ੀਆਂ ਹਨ, ਉੱਥੇ ਹਉਮੈ ਦਾ ਪਰਮ ਭੁਲਾਵਾ ਵੀ ਪਾ ਦਿੱਤਾ ਹੈ ਜੋ ਕਿ ਅਤ ਪਰਬਲ, ਦੀਰਘ ਅਤੇ ਸੂਖਮ ਹੈ। ਹਉਮੈ ਇਹੋ ਹੁਕਮ ਹੈ, ਪਈਏ ਕਿਰਤ ਫਿਰਾਏ, ਜਿਨ ਰਚ ਰਚਿਆ ਪੁਰਖ ਵਿਦਾਤੈ ਨਾਲੇ ਹਉਮੈ ਪਾਈ। ਬਸ ਇਸ ਹਉਮੈ ਦੇ ਪਰਮ ਭੁਲਾਵੇ ਕਾਰਨ ਅਸੀਂ ਆਪਣੇ ਆਪੇ ਨੂੰ ਨਹੀਂ ਬੁੱਝ ਸਕੇ। ਪਿੱਛੇ ਅਸੀਂ ਪੜ੍ਹਿਆ ਕਿ ਅਸੀਂ ਆਪਣੀ ਤੀਖਣ ਬੁੱਧੀ ਦੀ ਵੀ ਗਲਤ ਵਰਤੋਂ ਕਰਦੇ ਹਾਂ। ਸੋ ਸਰੀਰ ਦਾ ਕਿਹੜਾ ਹਿੱਸਾ ਸਾਡੀ ਤੀਖਣ ਬੁੱਧੀ ਨੂੰ ਗਲਤ ਪਾਸੇ ਲਿਜਾਉਂਦਾ ਹੈ? ਸਾਡਾ ਹਉਮੈ ਵੇੜਿਆ ਮਨ। ਸੋ ਇਹ ਹਉਮੈ ਦੇ ਭਰਮ ਭੁਲਾਵੇ ਦੇ ਕਾਰਨ ਹੀ ਅਸੀਂ ਆਪਣੇ ਆਪੇ ਨੂੰ ਬੁੱਝ ਨਹੀਂ ਸਕਦੇ। ਅਕਾਲ ਪੁਰਖ ਦੀ ਹੋਣ ਦਾ ਨਿਸ਼ਚਾ ਹੀ ਨਹੀਂ ਆਉਂਦਾ, ਇਲਾਹੀ ਹੁਕਮ ਨੂੰ ਨਹੀਂ ਬੁੱਝ ਸਕਦੇ ਹਉਮੈ ਦੇ ਕਾਰਨ। ਆਪਣੇ ਨਾਲ ਲਿਖੇ ਧਰਮ ਤੋਂ ਅਣਜਾਣ ਰਹਿੰਦੇ ਹਾਂ, ਇਲਾਹੀ ਬਰਕਤਾਂ ਨੂੰ ਪੂਰੀ ਤਰ੍ਹਾਂ ਨਹੀਂ ਮਾਣ ਸਕਦੇ, ਆਪਣੀ ਜੀਵਨ ਸੇਧ ਦਾ ਵੀ ਪਤਾ ਨਹੀਂ ਲੱਗਦਾ ਹਉਮੈ ਦੇ ਕਾਰਨ, ਆਪਣੇ ਆਤਮਿਕ ਵਿਰਸੇ ਤੋਂ ਵਾਂਝੇ ਰਹਿੰਦੇ ਹਾਂ। ਸੋ ਸਾਡੇ ਕਰਮ ਵੀ ਹਉਮੈ 'ਚ ਹੁੰਦੇ ਹਨ, ਇਹਨਾਂ ਹਉਤਾਰੀ ਦਾ ਕਰਮਾਂ ਦਾ ਨਤੀਜਾ ਭੁਗਤਦੇ ਹਾਂ ਅਤੇ ਜਨਮਾਂ ਦੇ ਗੇੜ ਵਿੱਚ ਫਿਰ ਫਸਦੇ ਹਾਂ। ਪਰਮੇ ਆਵੇ ਭਰਮੇ ਜਾਏ, ਇਹ ਜਗ ਜਨਮਿਆਂ ਦੂਜੇ ਪਾਏ, ਮਨਮੁਖ ਨਾ ਚੇਤੈ ਆਵੇ ਜਾਏ। ਭਰਮੈ ਪੂਲਾ ਫਿਰੈ ਸੰਸਾਰ, ਮਰਜਨ ਮੈਂ ਜਮ ਕਰੇ ਖੁਆਰ। ਸਾਧੋ ਇਹ ਜਗ ਪਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ। ਬਿਨ ਨਾਵੈ ਪਰਮ 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 ਖਪਿਆ। ਹਉਮੈ ਦੇ ਪਰਮ ਭੁਲਾਵੇ ਦੇ ਕੁਝ ਉਦਾਹਰਣ ਦਿੱਤੇ ਜਾਂਦੇ ਹਨ। ਪਹਿਲਾ, ਥੀਏਟਰ ਵਿੱਚ ਕਈ ਅਦਾਕਾਰ ਆਉਂਦੇ ਹਨ ਜੋ ਕਿ ਕਈ ਕਿਸਮਾਂ ਦੇ ਪਾਰਟ ਰੋਲ ਅਦਾ ਕਰਦੇ ਹਨ। ਰੰਗਮੰਚ ਉੱਤੇ ਉਹਨਾਂ ਦੀ ਹਰ ਇੱਕ ਹਰਕਤ, ਉਹਨਾਂ ਦੀ ਅਦਾ, ਬੋਲਚਾਲ ਆਦਿ ਮਾਲਕ ਦੇ ਕਿਸੇ ਪਹਿਲਾਂ ਬਣਾਈ ਹੋਈ ਵਿਉਂਤ ਅਨੁਸਾਰ ਨਿਯਮਬੱਧ ਆਉਂਦੀ ਹੈ। ਹਾਂਜੀ, ਜਿਹੜਾ ਕੋਈ ਵੀ ਥੀਏਟਰ ਵਿੱਚ ਕੰਮ ਕਰਦਾ ਹੈ ਉਸਦੀ ਹਰ ਇੱਕ ਬੋਲਚਾਲ, ਉਸਦੀ ਹਰਕਤ, ਉਸਦੀ ਅਦਾ ਉਸਦੇ ਮਾਲਕ ਯਾਨੀ ਡਾਇਰੈਕਟਰ ਦੇ ਕਿਸੇ ਪਹਿਲਾਂ ਬਣਾਈ ਹੋਈ ਵਿਉਂਤ ਅਨੁਸਾਰ ਨਿਯਮਬੱਧ ਹੁੰਦੀ ਹੈ। ਸਟੇਜ ਉੱਤੇ ਕੋਈ ਰਾਜਾ, ਕੋਈ ਰਾਣੀ, ਕੋਈ ਨੌਕਰ, ਕੋਈ ਦਾਤਾ, ਕੋਈ ਭਿਖਾਰੀ ਆਦਿ ਅਨੇਕਾਂ ਭੇਖ ਧਾਰ ਕੇ ਆਪੋ ਆਪਣਾ ਪਾਰਟ ਖੇਲਦੇ ਹਨ, ਪਰ ਹਰੇਕ ਨੂੰ ਇਹ ਨਿਸ਼ਚਾ ਹੁੰਦਾ ਹੈ ਕਿ ਉਹ ਸੱਚੀ ਮੁੱਚੀ ਦੇ ਰਾਜਾ ਰਾਣੀ ਆਦਿ ਨਹੀਂ ਹਨ, ਬਲਕਿ ਇਹ ਤਾਂ ਖਿੰਨ ਪੰਗਰ ਸਟੇਜ 'ਤੇ ਆਪਣਾ ਨਿਯਤ ਪਾਰਟ ਅਦਾ ਕਰਨ ਲਈ ਆਏ ਹਨ ਅਤੇ ਅਸਲ ਵਿੱਚ ਤਾਂ ਉਹ ਆਪਣੇ ਮਾਲਕ ਦੇ ਨੌਕਰ ਹੀ ਹਨ। ਉਹਨਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਹ ਸੁਤੰਤਰ ਨਹੀਂ ਹਨ ਅਤੇ ਆਪਣੀ ਮਨ ਮਰਜ਼ੀ ਨਹੀਂ ਕਰ ਸਕਦੇ। ਪਰ ਜੇ ਕੋਈ ਪਾਤਰ ਆਪਣੇ ਮਾਲਕ ਨੂੰ ਭੁੱਲ ਕੇ ਜਾਂ ਬਾਗੀ ਹੋ ਕੇ ਸਟੇਜ ਉੱਤੇ ਆਪਣੀ ਮਨਮਰਜ਼ੀ ਕਰਦਾ ਹੈ ਤਾਂ ਸਾਰੀ ਖੇਲ ਵਿੱਚ ਵਿਘਨ ਪੈ ਜਾਂਦਾ ਹੈ, ਜਿਸ ਦੀ ਉਸਨੂੰ ਸਜ਼ਾ ਮਿਲਦੀ ਹੈ। ਹਾਂਜੀ, ਸਟੇਜ ਉੱਤੇ ਤਾਂ ਹਰ ਇੱਕ ਬੋਲ, ਹਰਕਤ, ਅਦਾ ਮਾਲਕ ਦੇ ਨਿਯਮ ਵਿਉਂਤ ਅਨੁਸਾਰ ਆਉਂਦੀ ਹੈ, ਪਰ ਜੇ ਕੋਈ ਪਾਤਰ ਆਪਣੇ ਮਾਲਕ ਨੂੰ ਭੁੱਲ ਕੇ ਬਾਗੀ ਹੋ ਕੇ ਸਟੇਜ 'ਤੇ ਆਪਣੀ ਮਨਮਰਜ਼ੀ ਕਰਦਾ ਹੈ ਤਾਂ ਸਾਰੀ ਖੇਲ ਵਿੱਚ ਵਿਘਨ ਪੈ ਜਾਂਦਾ ਹੈ, ਜਿਸ ਦੀ ਉਸਨੂੰ ਸਜ਼ਾ ਮਿਲਦੀ ਹੈ। ਐਨ ਇਸੇ ਤਰ੍ਹਾਂ ਇਸ ਕਾਇਨਾਤ ਦੇ ਮਾਲਕ ਅਕਾਲ ਪੁਰਖ ਨੇ ਆਪਣੇ ਅਪਾਰ ਹੁਕਮ ਦੁਆਰਾ ਇਹ ਦੁਨਿਆਵੀ ਵੱਡ ਖੇਲ ਤਮਾਸ਼ਾ ਰਚਿਆ ਹੋਇਆ ਹੈ, ਜਿਸ ਵਿੱਚ ਅਸੀਂ ਸਾਰੇ ਜੀਵ ਆਪੋ ਆਪਣਾ ਪਾਰਟ ਅਦਾ ਕਰਨ ਆਏ ਹਾਂ। ਦਿਆਨਤਦਾਰੀ ਨਾਲ ਇਸ ਹੁਕਮ ਰੂਪੀ ਭਾਣੇ ਦੇ ਰਵਾਨਗੀ ਵਿੱਚ ਚੱਲਣਾ ਹੀ ਸਾਡੇ ਨਾਲ ਲਿਖੇ ਇਲਾਹੀ ਧਰਮ ਦੀ ਕਮਾਈ ਹੈ। ਹਾਂਜੀ, ਆਪਣੀ ਮਾਲਕ ਦੇ ਵਿਉਂਤ ਅਨੁਸਾਰ ਪਾਠ ਅਦਾ ਕਰਨਾ ਕੀ ਹੈ ਕਿ ਹੁਕਮ ਰੂਪੀ ਭਾਣੇ ਦੇ ਰਵਾਨਗੀ ਵਿੱਚ ਚੱਲਣਾ, ਯਾਨੀ ਆਪਣੇ ਨਾਲ ਲਿਖੇ ਅੰਤਰਾਤਮੇ ਨਾਲ ਲਿਖੇ ਉਸ ਇਲਾਹੀ ਧਰਮ ਨੂੰ ਬੁੱਝ ਕੇ ਉਸ ਦੀ ਕਮਾਈ ਕਰਨੀ। ਸੋ ਜਦ ਤਾਈਂ ਅਸੀਂ ਅਕਾਲ ਪੁਰਖ ਦੀ ਇਲਾਹੀ ਵਿਉਂਤ ਅੰਦਰ ਹੁਕਮ ਦੇ ਭਾਣੇ ਵਿੱਚ ਆਪੋ ਆਪਣਾ ਪਾਰਟ ਅਦਾ ਕਰਦੇ ਹਾਂ, ਉਦੋਂ ਤਾਈਂ ਇਹ ਇਲਾਹੀ ਖੇਲ ਅਖਾੜਾ ਨਿਰਵਿਘਨ ਚੱਲਦਾ ਰਹਿੰਦਾ ਹੈ ਅਤੇ ਅਦਾਕਾਰ ਅਥਵਾ ਜੀਵ ਨੂੰ ਵਡਿਆਈ ਮਿਲਦੀ ਹੈ। ਪਰ ਜਦ ਜੀਵ ਆਪਣੇ ਮਾਲਕ ਅਕਾਲ ਪੁਰਖ ਨੂੰ ਭੁੱਲ ਜਾਂਦੇ ਹਨ ਜਾਂ ਬੇਮੁੱਖ ਹੋ ਜਾਂਦੇ ਹਨ ਤਾਂ ਉਹ ਮੋਹ ਮਾਇਆ ਦੀ ਅਗਿਆਨਤਾ ਵਿੱਚ ਹੋਮੇ ਧਾਰ ਕੇ ਆਪ ਹੀ ਮਾਲਕ ਅਤੇ ਕਰਤਾ ਧਰਤਾ ਬਣ ਬੈਠਦੇ ਹਨ ਅਤੇ ਮਨਮਰਜ਼ੀ ਕਰਦੇ ਹਨ। ਹਾਂਜੀ, ਜਦ ਜੀਵ ਆਪਣੇ ਮਾਲਕ ਅਕਾਲ ਪੁਰਖ ਨੂੰ ਭੁੱਲ ਜਾਂਦੇ ਹਨ ਜਾਂ ਬੇਮੁੱਖ ਹੋ ਜਾਂਦੇ ਹਨ ਤਾਂ ਉਹ ਮੋਹ ਮਾਇਆ ਦੀ ਅਗਿਆਨਤਾ ਵਿੱਚ ਹੋਮੇ ਧਾਰ ਕੇ ਆਪ ਹੀ ਮਾਲਕ ਅਤੇ ਕਰਤਾ ਧਰਤਾ ਬਣ ਬੈਠਦੇ ਹਨ ਅਤੇ ਆਪਣੀ ਮਨਮਰਜ਼ੀ ਕਰਦੇ ਹਨ। ਇਸੇ ਕਾਰਨ ਜੀਵ ਇਲਾਹੀ ਬਰਕਤਾਂ ਤੋਂ ਵਾਂਝੇ ਰਹਿੰਦੇ ਹਨ ਅਤੇ ਕਰਮਬੱਧ ਹੋ ਕੇ ਮਾਇਕੀ ਅਸੂਲ ਅਨੁਸਾਰ ਦੁੱਖ ਸੁੱਖ ਭੋਗਦੇ ਹਨ। ਕਿਉਂ? ਕਿਉਂਕਿ ਆਪਣੀ ਮਨਮਰਜ਼ੀ ਕਰਦੇ ਹਨ। ਇਲਾਹੀ ਹੁਕਮ ਵਿੱਚ ਤਾਂ ਦੁੱਖ ਹੈ ਹੀ ਨਹੀਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਵਰਜਨਾ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਆਪਣ ਕਰਮ ਆਪੇ ਹੀ ਬੰਦ, ਆਵਣ ਜਾਣ ਮਾਇਆ ਤਨ। ਹੋਮੇ ਦੇ ਭਰਮ ਭੁਲਾਵੇ ਦਾ ਇੱਕ ਹੋਰ ਉਦਾਹਰਣ ਕਿ ਬਿਜਲੀ ਦਾ ਕਰੰਟ ਪਾਵਰ ਹਾਊਸ ਤੋਂ ਪੁੱਜਦਾ ਹੈ। ਇਹ ਬਿਜਲੀ ਹਰ ਇੱਕ ਬਲਬ ਵਿੱਚ ਰੋਸ਼ਨੀ ਦਿੰਦੀ ਹੈ ਅਤੇ ਬਲਬ ਦੇ ਅੰਦਰ ਫਿਲਾਮੈਂਟ ਦੀ ਸੂਖਮ ਤਾਰ ਆਉਂਦੀ ਹੈ, ਜਿਸ ਰਾਹੀਂ ਬਿਜਲੀ ਦਾ ਪ੍ਰਕਾਸ਼ ਆਉਂਦਾ ਹੈ। ਉਸ ਦੇ ਉਦਾਲੇ ਅਨੇਕਾਂ ਰੰਗਾਂ ਅਤੇ ਸ਼ਕਲਾਂ ਵਾਲੇ ਸ਼ੀਸ਼ੇ ਦਾ ਗਿਲਾਫ ਚੜਿਆ ਆਉਂਦਾ ਹੈ। ਜਦ ਇਸ ਵਿੱਚ ਕਰੰਟ ਆਉਂਦਾ ਹੈ ਤਾਂ ਇਹ ਜਗ ਪੈਂਦਾ ਹੈ ਜਾਂ ਜੀਵਦਾ ਹੋ ਜਾਂਦਾ ਹੈ, ਨਹੀਂ ਤਾਂ ਇਹ ਬੁੱਝ ਜਾਂਦਾ ਅਥਵਾ ਮੁਰਦਾ ਹੋ ਜਾਂਦਾ ਹੈ। ਸੋ ਬਲਬ ਨੂੰ ਜੀਵਨ ਕਰੰਟ ਤੋਂ ਮਿਲਦਾ ਹੈ ਅਤੇ ਕਰੰਟ ਪਾਵਰ ਹਾਊਸ ਤੋਂ ਆਉਂਦਾ ਹੈ। ਬਲਬ ਦੀ ਆਪਣੇ ਆਪ ਵਿੱਚ ਕੋਈ ਹਸਤੀ ਨਹੀਂ ਹੈ, ਇਸ ਦੀ ਹਸਤੀ ਕਰੰਟ ਦੀ ਹੋਂਦ ਤੋਂ ਬਣਦੀ ਹੈ। ਇਸੇ ਤਰ੍ਹਾਂ ਜੀਵਨ ਪ੍ਰਕਾਸ਼ ਦਾ ਸੋਮਾ ਅਥਵਾ ਪਾਵਰ ਹਾਊਸ ਨਾਮ ਜਾਂ ਸ਼ਬਦ ਹੀ ਹੈ। ਜੇਕਰ ਬਲਬ ਆਪਣੇ ਜੀਵਨ ਪ੍ਰਕਾਸ਼ ਦੇ ਸੋਮੇ ਨੂੰ ਭੁੱਲ ਕੇ ਜਾਂ ਮੁਨਕਰ ਹੋ ਕੇ ਆਪਣੀ ਅਡਰੀ ਹਸਤੀ ਜਤਾਉਂਦਾ ਫਿਰੇ ਤਾਂ ਉਹ ਝੂਠਾ ਹੈ, ਪਖੰਡੀ ਹੈ ਅਤੇ ਉਸਦੀ ਹੋਮੇ ਦੀ ਹੋਂਦ ਕੂੜੀ ਹੈ। ਅਸਲੀ ਹਸਤੀ ਤਾਂ ਅਕਾਲ ਪੁਰਖ ਹੈ ਅਤੇ ਉਸ ਵਿੱਚੋਂ ਉਪਜਿਆ ਨਾਮ ਦਾ ਪ੍ਰਕਾਸ਼ ਹੀ ਜੀਵਨ ਰੂਪੀ ਬਲਬ ਦਾ ਨਾਲ ਲਿਖਿਆ ਹੁਕਮ ਰੂਪੀ ਇਲਾਹੀ ਧਰਮ ਹੈ। ਐਨ ਇਸੇ ਤਰ੍ਹਾਂ ਅਕਾਲ ਪੁਰਖ ਦੀ ਹੀ ਇੱਕੋ ਹਸਤੀ ਹੈ ਜਿਸ ਵਿੱਚੋਂ ਜੀਵਨ ਰੂਪੀ ਜੋਤ ਹਰ ਇੱਕ ਜੀਵ ਦੇ ਅੰਤਰ ਆਤਮੇ ਪ੍ਰਕਾਸ਼ਿਤ ਅਤੇ ਪ੍ਰਵਿਰਤ ਹੋ ਰਹੀ ਹੈ। ਪਰ ਮਾਇਆ ਰੂਪੀ ਭਰਮ ਭੁਲਾਵੇ ਦੀ ਅਗਿਆਨਤਾ ਵਿੱਚ ਜੀਵ ਨੂੰ ਇਹ ਭੁਲੇਖਾ ਪਿਆ ਹੋਇਆ ਹੈ ਕਿ ਉਹ ਆਪਣੇ ਆਪ ਵਿੱਚ ਕੋਈ ਅਡਰੀ ਹਸਤੀ ਹੈ ਅਤੇ ਆਪ ਹੀ ਸੰਪੂਰਨ ਕਰਤਾ ਤਰਤਾ ਹੈ, ਜਿਸ ਕਾਰਨ ਉਸਦੇ ਜੀਵਨ ਦੇ ਹਰ ਪੱਖ ਵਿੱਚ ਮੈਂ ਮੇਰੀ ਦਾ ਪ੍ਰਗਟਾਵਾ ਅਤੇ ਵਰਤ ਵਰਤਾਰਾ ਹੋ ਰਿਹਾ ਹੈ। ਹਾਂਜੀ, ਜਦੋਂ ਜੀਵ ਇਹ ਭੁੱਲ ਜਾਂਦਾ ਹੈ ਕਿ ਉਸਦਾ ਜੀਵਨ ਤਾਂ ਉਸ ਜੋਤ ਰੂਪੀ ਇਲਾਹੀ ਕਿਰਨ ਤੋਂ ਹੈ ਜੋ ਪਰਮਾਤਮਾ ਵਿੱਚੋਂ ਆਈ ਹੈ, ਜਦੋਂ ਇਸ ਗੱਲ ਨੂੰ ਭੁੱਲ ਜਾਂਦਾ ਹੈ ਤਾਂ ਫਿਰ ਉਹ ਆਪਣੇ ਆਪ ਨੂੰ ਕੋਈ ਅਡਰੀ ਹਸਤੀ ਸਮਝਣ ਲੱਗ ਪੈਂਦਾ ਹੈ ਅਤੇ ਆਪਣੇ ਆਪ ਨੂੰ ਹੀ ਸੰਪੂਰਨ ਕਰਤਾ ਧਰਤਾ ਮੰਨਦਾ ਹੈ, ਜਿਸ ਕਾਰਨ ਉਸਦੇ ਜੀਵਨ ਦੇ ਹਰ ਪੱਖ ਵਿੱਚ ਮੈਂ ਮੇਰੀ ਦਾ ਪ੍ਰਗਟਾਵਾ ਅਤੇ ਵਰਤ ਵਰਤਾਰਾ ਹੋ ਰਿਹਾ ਹੈ। ਸੋ ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ ਇਲਾਹੀ ਹੁਕਮ ਹੀ ਨਾਮ ਦੀ ਜੀਵਨ ਰੋਂ ਜਾਂ ਇਲਾਹੀ ਧਰਮ ਦੀ ਗੁੱਝੀ ਸਹਿਜ ਚਾਲ ਹੈ। ਸੋ ਇਲਾਹੀ ਹੁਕਮ ਨਾਮ ਜਾਂ ਨਾਲ ਲਿਖਿਆ ਨਿੱਜੀ ਧਰਮ ਹਰ ਇੱਕ ਜ਼ਰੇ ਜ਼ਰੇ ਵਿੱਚ ਰਵ ਰਿਹਾ ਭਰਪੂਰ ਹੈ। ਇਸ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਦਾ ਤੱਤ ਹੈ ਕਿ ਪ੍ਰੇਮ ਖਿੱਚ ਰੂਪੀ ਇਲਾਹੀ ਹੁਕਮ ਜੋ ਹਰ ਇੱਕ ਜੀਵ ਦੇ ਅੰਤਰ ਆਤਮੇ ਹੈ ਬੀਜ ਦੇ ਰੂਪ ਵਿੱਚ, ਇਹ ਹਰ ਇੱਕ ਜੀਵ ਦਾ ਨਿੱਜੀ ਆਤਮਕ ਧਰਮ ਹੈ। ਇਸ ਨੂੰ ਬੁੱਝਣਾ ਅਤੇ ਇਸ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ, ਹੁਕਮ ਰਜਾਈ ਚੱਲਣਾ ਹੈ। ਪਰ ਇਸ ਦਾ ਇੱਕ ਬਾਰਮੁਖੀ ਸਰੂਪ ਵੀ ਹੈ। ਜਿਸ ਤਰ੍ਹਾਂ ਬਿਜਲੀ ਦਾ ਕਰੰਟ ਤਾਂ ਇੱਕੋ ਆਉਂਦਾ ਹੈ, ਪਰ ਉਸਦੇ ਪ੍ਰਗਟਾਵੇ ਦੇ ਬਾਹਰਲੇ ਸਾਧਨ ਬਲਬ ਟਿਊਬ ਆਦਿ ਅਨੇਕਾਂ ਜੰਤਰ ਆਉਂਦੇ ਹਨ, ਜਿਨ੍ਹਾਂ ਰਾਹੀਂ ਚੱਲ ਰਿਹਾ ਕਰੰਟ ਉਹਨਾਂ ਦੀ ਰੰਗਤ ਅਨੁਸਾਰ ਲਾਲ, ਪੀਲੀ, ਨੀਲੀ ਰੋਸ਼ਨੀ ਪ੍ਰਕਾਸ਼ਿਤ ਕਰਦਾ ਹੈ। ਕਰੰਟ ਤਾਂ ਇੱਕੋ ਹੈ, ਪਰ ਜਿਹੋ ਜਿਹਾ ਬਾਹਰਲੇ ਗਿਲਾਫ ਦਾ ਰੰਗ ਹੈ ਉਸੇ ਤਰ੍ਹਾਂ ਰੋਸ਼ਨੀ ਪ੍ਰਕਾਸ਼ਿਤ ਕਰਦਾ ਹੈ। ਇਸੇ ਤਰ੍ਹਾਂ ਪਾਣੀ ਤਾਂ ਇੱਕੋ ਹੁੰਦਾ ਹੈ, ਪਰ ਉਸ ਵਿੱਚ ਜੋ ਚੀਜ਼ ਰਲਾਈ ਜਾਂਦੀ ਹੈ ਉਸੇ ਅਨੁਸਾਰ ਪਾਣੀ ਦਾ ਰੰਗ ਅਤੇ ਸਵਾਦ ਬਣਦਾ ਹੈ। ਐਨ ਇਸੇ ਤਰ੍ਹਾਂ ਜੀਵਾਂ ਵਿੱਚ ਇਲਾਹੀ ਜੀਵਨ ਰੋਂ ਤਾਂ ਇੱਕੋ ਵਰਤਦੀ ਹੈ, ਪਰ ਮਨ, ਬੁੱਧੀ ਅਤੇ ਅੰਤਸ਼ਕਰਨ ਦੀ ਰੰਗਤ ਅਨੁਸਾਰ ਇਸ ਜੀਵਨ ਰੋਂ ਦਾ ਬਾਰਮੁਖੀ ਪ੍ਰਗਟਾਵਾ ਭਿੰਨ ਭਿੰਨ ਆਉਂਦਾ ਹੈ। ਇਸ ਦਾ ਮਤਲਬ ਇਹ ਹੈ ਕਿ ਜੀਵਨ ਰੋਂ ਦੇ ਪ੍ਰਕਾਸ਼ ਅਤੇ ਪ੍ਰਗਟਾਵੇ ਦੇ ਦੋ ਪਹਿਲੂ ਹਨ, ਇੱਕ ਅੰਤਰਮੁਖੀ ਗੁੱਝੀ ਸਹਿਚਾਲ ਜੋ ਨਿਰੋਲ ਨਿਰਮਲ ਨਾਮ ਹੁਕਮ ਅਤੇ ਨਾਲ ਲਿਖਿਆ ਨਿੱਜੀ ਧਰਮ ਹੈ, ਅਤੇ ਦੂਸਰਾ ਬਾਰਮੁਖੀ ਪ੍ਰਗਟਾਵਾ ਜਿਸ ਉੱਤੇ ਹੋਮੇ ਵੇੜੇ ਮਨ, ਹਉਂ ਤਾਰੀ ਬੁੱਧੀ ਅਤੇ ਅੰਤਸ਼ਕਰਨ ਦਾ ਅਕਸ ਜਾਂ ਰੰਗਤ ਚੜੀ ਹੋਈ ਆਉਂਦੀ ਹੈ। ਇਹਨਾਂ ਦੋਹਾਂ ਹਾਲਤਾਂ ਵਿੱਚ ਇਲਾਹੀ ਜੀਵਨ ਰੋਂ ਦੀ ਸਾਂਝੀ ਰਵਾਨਗੀ ਨੂੰ ਹੀ ਅੱਡ ਅੱਡ ਜੀਵਾਂ ਦਾ ਨਾਂ ਲਿਖਿਆ ਹੋਇਆ ਇਲਾਹੀ ਧਰਮ ਕਿਹਾ ਗਿਆ ਹੈ। ਗੁਰਬਾਣੀ ਵਿਚਾਰ ਲੇਖ ਨੰਬਰ 46 ਧਰਮ ਜਾਂ ਮਜ਼ਹਬ ਭਾਗ ਪਹਿਲਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਹ ਧਰਮ ਜਾਂ ਮਜ਼ਹਬ ਦਾ ਵਿਸ਼ਾ ਬਹੁਤ ਹੀ ਸੂਖਮ, ਗੁੱਝਾ ਅਤੇ ਡੂੰਘਾ ਹੈ, ਜੋ ਇੱਕ ਦੋ ਵਾਰੀ ਪੜ੍ਹਨ ਨਾਲ ਸਮਝ ਵਿੱਚ ਨਹੀਂ ਆਉਂਦਾ। ਇਤਨਾ ਤਾਂ ਪਤਾ ਚੱਲ ਗਿਆ ਕਿ ਅੰਤਰ ਆਤਮੇ ਬੀਜ ਦੇ ਰੂਪ ਵਿੱਚ ਜੋ ਹੁਕਮ ਹੈ ਉਸ ਨੂੰ ਬੁੱਝਣਾ ਹੈ ਅਤੇ ਉਸ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਹੈ। ਇਹ ਹੈ ਸਾਡਾ ਨਿੱਜੀ ਧਰਮ। ਪਰ ਇਸ ਹੁਕਮ ਨੂੰ ਕਿਵੇਂ ਬੁੱਝਿਆ ਜਾਂਦਾ ਹੈ ਅਤੇ ਕਿਸ ਤਰ੍ਹਾਂ ਪਾਣੇ ਵਿੱਚ ਚੱਲਿਆ ਜਾਂਦਾ ਹੈ, ਇਹ ਪੂਰਾ ਵਿਸਥਾਰ ਆਪ ਜੀਆਂ ਨੇ ਧਰਮ ਜਾਂ ਮਜ਼ਹਬ ਦੀ ਲੜੀ ਵਿੱਚ ਲਿਖੇ 11 ਲੇਖਾਂ ਵਿੱਚ ਕੀਤਾ ਹੈ, ਜਿਸ ਵਿੱਚੋਂ ਸਿਰਫ ਪਹਿਲਾ ਭਾਗ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਸੀ। ਜਿਸ ਕਿਸੇ ਵੀਰ ਭੈਣ ਨੂੰ ਇਹਨਾਂ ਆਤਮਕ ਲਿਖਣੀਆਂ ਦੀ ਲੋੜ ਮਹਿਸੂਸ ਹੋਵੇ, ਆਪ ਜੀ ਬਾਰ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਲੈ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।